ਸਵਾਗਤ ਹੈ ਜੀ SBS ਦੇ ਨਿਊਜ਼ ਰੂਮ ਤੋਂ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਵਿਕਟੋਰੀਆ ਵਿੱਚ ਮਿਲੀ ਬੰਦਸ਼ਾਂ ਤੋਂ ਕੁਝ ਰਾਹਤ, ਤਾਲਾਬੰਦੀਆਂ ਤੋਂ ਮੁਕਤੀ ਵਾਲੀ ਨੀਤੀ ਵੀ ਆਈ ਸਾਹਮਣੇ। ਵੈਸਟਰਨ ਸਿਡਨੀ ਦੇ ਇੱਕ ਡਾਕਟਰ ਨੇ ਵੈਕਸੀਨੇਸ਼ਨ ਪ੍ਰਤੀ ਕੀਤੀਆਂ ਜਾ ਰਹੀਆਂ ਅਫਵਾਹਾਂ ਤੋਂ ਕੀਤਾ ਹੈ ਸੁਚੇਤ। ਅਤੇ ਖੇਡਾਂ ਵਿੱਚ ਟੋਕੀਓ ਪੈਰਾ ਓਲੰਪਿਕਸ ਦੇ 8ਵੇਂ ਦਿਨ ਆਸਟ੍ਰੇਲੀਆ ਨੂੰ ਭਾਰੀ ਉਮੀਦਾਂ। ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਦੇ ਖੇਡ ਮੈਦਾਨਾਂ ਉੱਤੇ ਲੱਗੀ ਹੋਈ ਵਿਵਾਦਤ ਬੰਦਿਸ਼ ਨੂੰ ਹੁਣ ਕੀਤਾ ਜਾਵੇਗਾ ਖਤਮ, ਪਰ ਨਿਵਾਸੀ 23 ਸਤੰਬਰ ਤੱਕ ਰਹਿਣਗੇ ਰਾਤ ਦੇ ਕਰਫਿਊ ਦੇ ਅਧੀਨ। ਅਜੇ ਵੀ ਇਸ ਦੁਆਰਾ ਸ਼ੁਰੂਆਤ ਕੀਤੀ ਜਾਵੇਗੀ ਰਾਜ ਵਿਚਲੇ 6ਵੇਂ ਲੌਕਡਾਊਨ ਤੋਂ ਮੁਕਤ ਹੋਣ ਵਾਲੀ ਯੋਜਨਾ ਦੀ। ਵਿਕਟੋਰੀਆ ਵਿੱਚ ਲਾਗ ਦੇ 120 ਸਥਾਨਕ ਕੇਸ ਅਤੇ 2 ਮੌਤਾਂ ਵੀ ਦਰਜ ਹੋਈਆਂ ਹਨ। ਇਸ ਤੋਂ ਪਹਿਲਾਂ ਵਿਕਟੋਰੀਆ ਵਿੱਚ ਲਾਗ ਦੇ ਕੇਸ 100 ਤੋਂ ਜ਼ਿਆਦਾ ਪਿਛਲੇ ਸਾਲ 2 ਸਤੰਬਰ ਨੂੰ ਹੀ ਦਰਜ ਕੀਤੇ ਗਏ ਸਨ। ਆਉਂਦੇ ਸ਼ੁੱਕਰਵਾਰ ਤੋਂ ਖੇਡ ਦੇ ਮੈਦਾਨ 12 ਸਾਲਾਂ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਖੋਲ੍ਹ ਦਿੱਤੇ ਜਾਣਗੇ। ਇਹਨਾਂ ਦੇ ਨਾਲ ਇੱਕ ਮਾਪੇ ਨੂੰ ਵੀ ਖੇਡ ਦੇ ਮੈਦਾਨ ਵਿੱਚ ਇਹਨਾਂ ਦੀ ਨਿਗਰਾਨੀ ਕਰਨ ਦੀ ਇਜਾਜ਼ਤ ਹੋਵੇਗੀ, ਪਰ ਇਹਨਾਂ ਮਾਪਿਆਂ ਨੂੰ ਮਾਸਕ ਲਾਜ਼ਮੀ ਪਾਉਣੇ ਹੋਣਗੇ। ਇਸ ਦੇ ਨਾਲ ਹੀ ਬੇਬੀ ਸਿਟਰ ਅਤੇ ਚਾਈਲਡ ਕੇਅਰ ਖੇਤਰਾਂ ਵਿੱਚ ਵੀ ਕੁਝ ਨਰਮੀ ਵਰਤੀ ਜਾਵੇਗੀ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਬੰਦਸ਼ਾਂ ਨੂੰ ਅਜੇ ਹੋਰ ਜ਼ਿਆਦਾ ਨਰਮ ਨਹੀਂ ਕੀਤਾ ਜਾ ਸਕਦਾ।
What we must do is suppress case numbers sufficient to buy us time to get people vaccinated. We can't ease restrictions today in any profound way, but it's simply not possible. We are in for a difficult time, a challenging time, over these coming weeks. But it is simply not possible to make wholesale changes, to have a freedom day, if you like, or an opening up day in metropolitan Melbourne in the next few weeks.
ਇਸ ਸਤੰਬਰ ਮਹੀਨੇ ਦੇ ਪਹਿਲੇ ਹੀ ਦਿਨ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਨਿਵਾਸੀਆਂ ਅਤੇ ਵਪਾਰਾਂ ਨੂੰ ਕੋਵਿਡ-19 ਦੇ ਨਾਲ ਹੀ ਜਿਉਣ ਦੀ ਆਦਤ ਪਾਉਣੀ ਹੋਵੇਗੀ, ਜਦਕਿ ਹਾਲਾਤ ਆਮ ਵਰਗੇ ਬਣਾਉਣ ਦੇ ਯਤਨ ਆਰੰਭੇ ਜਾ ਰਹੇ ਹਨ। ਰਾਜ ਵਿੱਚ 1116 ਨਵੇਂ ਕੇਸ ਅਤੇ 4 ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੀਆਂ ਇਹਨਾਂ 4 ਔਰਤਾਂ ਨੇ ਵੈਕਸੀਨੇਸ਼ਨ ਨਹੀਂ ਸੀ ਲਗਵਾਈ ਹੋਈ ਅਤੇ ਇਹਨਾਂ ਨੂੰ ਕਈ ਹੋਰ ਗੰਭੀਰ ਸਿਹਤ ਮਸਲੇ ਵੀ ਸਨ। ਪ੍ਰੀਮੀਅਰ ਮਿਸ ਬਰਜੈਕਲੀਅਨ ਨੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ ਉਹਨਾਂ ਕਿਹਾ ਕਿ ਰਾਜ ਵਿੱਚ 80% ਵੈਕਸੀਨੇਸ਼ਨ ਹੋਣ ਉਪਰੰਤ ਨਿਵਾਸੀ ਅੰਤਰਰਾਸ਼ਟਰੀ ਯਾਤਰਾਵਾਂ ਦਾ ਆਨੰਦ ਵੀ ਮਾਣ ਸਕਣਗੇ, ਜੋ ਕਿ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਸਕਦੀਆਂ ਨੇ।
So where you live in New South Wales, please expect to have much more freedom than what you do now, so long as you're vaccinated fully and so long as 70% of our residents are vaccinated, and details of that will be provided in the next little while. So no matter where you live, life will be much, much better, much freer.
New South Wales ਸਿਹਤ ਵਿਭਾਗ ਦੇ ਇੱਕ ਉੱਘੇ ਮਾਹਰ ਅਤੇ ਭਾਈਚਾਰਕ ਨੇਤਾ ਨੇ ਲੋਕਾਂ ਨੂੰ ਵੈਕਸੀਨੇਸ਼ਨ ਪ੍ਰਤੀ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਡਾਕਟਰ ਅਹਿਮਦ ਅਲਰੂਬੀ, ਜੋ ਕਿ ਬੈਂਕਸਟਾਊਨ ਲਿਡਕਮ ਹਸਪਤਾਲ ਵਿੱਚ ਉੱਘੇ ਮਾਹਰ ਹਨ, ਹਾਲ ਵਿੱਚ ਹੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿੱਚ ਗੈਸਟ ਸਪੀਕਰ ਵਜੋਂ ਬੋਲ ਰਹੇ ਸਨ। ਡਾਕਟਰ ਅਲਰੂਬੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਸਿਰਫ ਆਪਣੇ GP ਨਾਲ ਹੀ ਸੰਪਰਕ ਕਰਨ।
We still have some of our people in our communities confused by the misinformation which is circulating through the social media and through their social networking. We still have some people hesitant about getting the vaccination. Don't listen to any social media. Don't listen to any YouTube. Don't listen to any WhatsApp networking among you guys.
ACT ਦੇ ਵਿੱਚ ਕੋਵਿਡ-19 ਦੇ 23 ਨਵੇਂ ਕੇਸਾਂ ਦੇ ਸਾਹਮਣੇ ਆਉਣ ਉਪਰੰਤ ਕੈਨਬਰਾ ਦੀ ਤਾਲਾਬੰਦੀ 15 ਦਿਨਾਂ ਦੀ ਹੋਰ ਵਧਾ ਦਿੱਤੀ ਗਈ ਹੈ। ਫੈਡਰਲ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ ਹੈ ਕਿ ਲੋਕਾਂ ਨੂੰ ਕੋਵਿਡ-19 ਦੇ ਡੈਲਟਾ ਰੂਪ ਦੇ ਨਾਲ ਹੀ ਜ਼ਿੰਦਗੀ ਬਿਤਾਉਣੀ ਹੋਵੇਗੀ, ਕਿਉਂਕਿ ਇਸ ਲਾਗ ਤੋਂ ਕੋਈ ਵੀ ਹੋਰ ਦੇਸ਼ ਪੂਰੀ ਤਰ੍ਹਾਂ ਨਾਲ ਮੁਕਤ ਨਹੀਂ ਹੋ ਪਾਇਆ ਹੈ। ਨਵੇਂ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਦੇਸ਼ ਦੀ ਆਰਥਿਕਤਾ ਵਿੱਚ ਜੂਨ ਦੀ ਤਿਮਾਹੀ ਦੌਰਾਨ 0.7% ਦਾ ਸੁਧਾਰ ਹੋਇਆ ਹੈ। ABS ਅਦਾਰੇ ਵੱਲੋਂ ਜਾਰੀ ਕੀਤੇ ਇਹਨਾਂ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਹਾਲ ਦੀ ਘੜੀ ਆਸਟ੍ਰੇਲੀਆ ਮੰਦੀ ਵਿੱਚ ਜਾਣ ਤੋਂ ਬਚ ਗਿਆ ਹੈ। ਸਤੰਬਰ ਤਿਮਾਹੀ ਦੌਰਾਨ ਕੁਝ ਗਿਰਾਵਟ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸ਼੍ਰੀ ਫ੍ਰਾਈਡਨਬਰਗ ਨੇ ਰਾਜਾਂ ਦੇ ਮੁਖੀਆਂ ਦੀ ਉਸ ਨੀਤੀ 'ਤੇ ਚਿੰਤਾ ਪ੍ਰਗਟਾਈ ਹੈ ਜਿਸ ਵਿੱਚ 70-80% ਵੈਕਸੀਨੇਸ਼ਨ ਹੋਣ ਉਪਰੰਤ ਹਾਲਾਤ ਆਮ ਵਾਂਗ ਕਰਨ ਬਾਰੇ ਸੋਚਿਆ ਜਾ ਰਿਹਾ ਹੈ।
With respect to the premiers, my message is very clear. Stick to the plan. A plan that you agreed to at National Cabinet. A plan that gives Australians hope. If we don't stick to the National Plan, businesses will close. Jobs will be lost. Our debt burden will increase. The well-being of Australians will suffer.
ਇਸ ਦੇ ਨਾਲ ਹੀ ਸ਼੍ਰੀ ਫ੍ਰਾਈਡਨਬਰਗ ਨੇ ਤਾਲਾਬੰਦੀਆਂ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਦੀ ਮਾਨਸਿਕ ਦਸ਼ਾ ਉੱਤੇ ਵੀ ਚਿੰਤਾ ਪ੍ਰਗਟਾਈ ਹੈ। ਓਰਾਇਜ਼ਨ ਅਦਾਰੇ ਦੇ ਮੁਖੀ ਪ੍ਰੋਫੈਸਰ ਪੈਟ੍ਰਿਕ ਮੈਕਗੋਰੀ ਅਨੁਸਾਰ ਨੌਜਵਾਨ ਮਾਨਸਿਕ ਪਰੇਸ਼ਾਨੀਆਂ ਵਾਲੀ ਲਾਗ ਦਾ ਵੀ ਸਾਹਮਣਾ ਕਰ ਰਹੇ ਹਨ। ਮੈਲਬਨ ਦੇ ਹਸਪਤਾਲਾਂ ਵਿੱਚ ਹਰ ਹਫ਼ਤੇ 340 ਨੌਜਵਾਨ ਮਾਨਸਿਕ ਰੋਗਾਂ ਦੇ ਇਲਾਜ ਲਈ ਆ ਰਹੇ ਹਨ। ਮਹਾਂਮਾਰੀ ਤੋਂ ਪਹਿਲਾਂ ਵਾਲੇ ਹਾਲਾਤਾਂ ਦੇ ਮੁਕਾਬਲੇ ਮਾਨਸਿਕ ਰੋਗਾਂ ਵਿੱਚ ਹੁਣ 163% ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਵੀ 50% ਦਾ ਵਾਧਾ ਦੇਖਿਆ ਗਿਆ ਹੈ। SBS ਨਾਲ ਗੱਲ ਕਰਦੇ ਹੋਏ ਪ੍ਰੋਫੈਸਰ ਮੈਕਗੋਰੀ ਨੇ ਕਿਹਾ ਹੈ ਕਿ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਨੁਕਸਾਨਣ ਵਾਲਾ ਰੁਝਾਨ ਕਾਫੀ ਚਿੰਤਾ ਵਾਲਾ ਹੈ।
They're more exclusively vulnerable to the effects of the pandemic. They're more dependent on their peer groups and they've been obviously cut off from their peer groups in a day-to-day sense. And the scaffolding and support systems around young people, whether it's teachers, parents, other structures and supports around young people are also very exhausted and stressed. So there's less support for young people from the normal sources. So in every way, the young people are at the pointy end of this shadow pandemic.
Labour Party ne elan kita hai ki agar oh agliyan chonan jit jandi hai, ta oh is bare ek vaddi samikhya karayegi ki Australia de faujiyan nu kithe tainat kita jana chahida hai. ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਉਹਨਾਂ ਦੀ ਪਾਰਟੀ 2012 ਤੋਂ ਬਾਅਦ ਕਰਵਾਈ ਜਾਣ ਵਾਲੀ ਇਸ ਸਮੀਖਿਆ ਪ੍ਰਤੀ ਗੰਭੀਰ ਹੈ।
With the US again engaged in a global force posture review, it is time for Australia too to have a closer look at our own posture to ensure that it fully meets the times. The Indo-Pacific would remain a key focus. And the review would ensure the government is considering both long-term strategic posture and given fast-moving events in the region, short-term needs.
ਤੇ ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਟੋਕੀਓ ਪੈਰਾ ਓਲੰਪਿਕਸ ਵਿੱਚ ਆਸਟ੍ਰੇਲੀਆ ਨੂੰ 4 ਹੋਰ ਤਗਮੇ ਹਾਸਲ ਹੋਏ ਹਨ। ਤੈਰਾਕੀ ਵਿੱਚ ਜੈਸਮੀਨ ਗ੍ਰੀਨਵੁੱਡ ਨੂੰ ਚਾਂਦੀ ਦਾ ਅਤੇ ਕੋਲ ਪੀਅਰਸ ਨੂੰ ਕਾਂਸੇ ਦਾ ਤਗਮਾ ਮਿਲਿਆ ਹੈ। ਇਸ ਦੇ ਨਾਲ ਹੀ ਟੈਨਿਸ ਖਿਡਾਰੀ ਡਾਇਲਨ ਐਲਕੋਟ ਵੀ ਆਪਣੇ ਅਗਲੇ ਪੜਾਅ ਤੱਕ ਪਹੁੰਚ ਗਿਆ ਹੈ। ਤੇ ਹੁਣ ਜਾਣਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 73.14 ਸੈਂਟਸ ਦੇ ਬਰਾਬਰ, ਭਾਰਤ ਦੇ 53.40 ਅਤੇ ਪਾਕਿਸਤਾਨ ਦੇ 122.03 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ 2 ਸਤੰਬਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪੈ ਸਕਦਾ ਹੈ ਅਤੇ ਦੁਪਹਿਰ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ। ਤਾਪਮਾਨ ਵੱਧ ਤੋਂ ਵੱਧ 14°। ਐਡੀਲੇਡ ਦੇ ਵਿੱਚ ਸ਼ਾਮ ਸਮੇਂ ਮੀਂਹ ਆ ਸਕਦਾ ਹੈ, ਤਾਪਮਾਨ 30°। ਮੈਲਬਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ ਪਰ ਤੇਜ਼ ਹਵਾਵਾਂ ਚੱਲਣਗੀਆਂ, 26°। ਹੋਬਾਰਟ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 24°। ਕੈਨਬਰਾ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, 23°। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ, 24°। ਸਿਡਨੀ ਵਿੱਚ ਵੀ ਅਜਿਹਾ ਮੌਸਮ, 23°। ਨਿਊਕਾਸਲ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 25°। ਬ੍ਰਿਸਬੇਨ ਦੇ ਵਿੱਚ ਬੱਦਲਵਾਈ, 24°। ਕੇਨਸ ਦੇ ਵਿੱਚ ਕਾਦੂਕਾ ਮੀਂਹ, 28°। ਅਤੇ ਡਾਰਵਨ ਦੇ ਵਿੱਚ ਮੀਂਹ ਪਵੇਗਾ, ਤਾਪਮਾਨ 34°। ਦੋਸਤੋ ਇਹ ਸਨ ਅੱਜ ਦੀਆਂ ਖਬਰਾਂ।